ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਸ਼ਬਦ ਸੱਚਾ ਸੱਚ ਸੋਹਿਲਾ ਜਿੱਥਾ ਸੱਚੇ ਕਾ ਹੋਈ ਵਿਚਾਰੋ ਰਾਮ ਹਉ ਮੈਂ ਸਭ ਕਿਲ ਵਿਖ ਕਾਟੀ ਸਾਚ ਰੱਖਿਆ ਉਰ ਧਾਰੀ ਰਾਮ ਸ਼ਬਦ ਸੱਚਾ ਸੱਚ ਸੋਹਿਲਾ ਜਿੱਥਾ ਸੱਚੇ ਕਾ ਹੋਈ ਵਿਚਾਰੋ ਰਾਮ ਹਉ ਮੈਂ ਸਭ ਕਿਲ ਵਿਖ ਕਾਟੀ ਸਾਚ ਰੱਖਿਆ ਉਰ ਧਾਰੀ ਰਾਮ ਸੱਚ ਰੱਖਿਆ ਉਰ ਧਾਰੀ ਦੁੱਤਰ ਤਾਰੀ ਫਿਰ ਭਵ ਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨਾ ਸੱਚ ਵਿਖਾਲਿਆ ਸੋਈ ਸੱਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚੀ ਗੁਣ ਗਾਵੈ ਸੱਚ ਸੁਣਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਗੋਦ ਅੰਦਰ ਗੁਰੂ ਪਿਆਰ ਸ਼ਰਧਾ ਸਤਿਕਾਰ ਵਿੱਚ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸਤਿਗੁਰੂ ਜੀ ਦੀ ਇਲਾਹੀ ਬਾਣੀ, ਦਰਗਾਹੀ ਬਾਣੀ, ਅਕਾਲੀ ਬਾਣੀ, ਰੱਬੀ ਬਾਣੀ ਦੀਆਂ ਧੁਨੀਆਂ ਨਾਲ ਗੜੁੰਦ ਗੁਰੂ ਪ੍ਰੇਮ ਵਿੱਚ ਭਿੱਜੇ ਹੋਏ ਸਮੂਹ ਗੁਰਸਿੱਖ ਸਤਸੰਗੀ ਜਨੋ, ਆਓ ਜ਼ਿੰਦਗੀ ਦੇ ਕੁਝ ਪਲ ਸਫਲੇ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਾਨੂੰ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ। ਇਸ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕਰਨ ਦਾ ਯਤਨ ਕਰੀਏ ਤਾਂ ਕਿ ਸਾਡਾ ਲੋਕ ਪਰਲੋਕ ਸਵਰ ਸਕੇ, ਤਾਂ ਕਿ ਸਾਡਾ ਇੱਥੇ ਆਇਆ ਹੋਇਆ ਸਫਲਾ ਹੋ ਸਕੇ। ਸਾਰੀਆਂ ਸਿੱਖ ਸੰਗਤਾਂ ਪਿਆਰ ਵਿੱਚ, ਸ਼ਰਧਾ ਵਿੱਚ, ਸਤਿਕਾਰ ਵਿੱਚ ਜਿੱਥੇ ਜਿੱਥੇ ਵੀ ਘਰ ਵਿੱਚ ਬੈਠੀਆਂ ਨੇ ਜਾਂ ਜਿੱਥੇ ਜਿੱਥੇ ਵੀ ਸੰਗਤਾਂ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਗੁਰੂ ਕੀ ਸ਼ਬਦ ਹਰ ਰੋਜ਼ ਦੀ ਤਰ੍ਹਾਂ ਸਾਂਝ ਪਾਉਣ ਵਾਸਤੇ ਜੁੜ ਬੈਠੀਆਂ ਨੇ, ਪਿਆਰ ਵਿੱਚ ਭਿੱਜ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਚੁਕਾ ਕੇ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਹਿਰਦੇ ਵਿੱਚ ਯਾਦ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਸ਼ਬਦ ਸੱਚਾ ਸੱਚ ਸੋਹੇਲਾ ਜਿੱਥੇ ਸੱਚੀ ਕਾ ਹੋਈ ਵਿਚਾਰੂ ਰਾਮ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਜੋ ਅੱਜ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਨਿਮਾਣਿਆਂ ਦੇ ਨਾਮ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਰਸਮਾਂ ਦੇ ਤੋਂ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਅੰਮ੍ਰਿਤ ਬਚਨ ਆਪ ਜੀ ਨੇ ਸਰਵਣ ਕੀਤਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹੈ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਗੁਰਬਾਣੀ ਦਾ ਖਜ਼ਾਨਾ ਅਮੁੱਲ ਖਜ਼ਾਨਾ ਜਿਸ ਦੀ ਕੋਈ ਕੀਮਤ ਨਹੀਂ ਹੈ ਇਹ ਸਾਨੂੰ ਬਖਸ਼ਿਸ਼ ਕੀਤਾ ਹੈ ਇਸ ਖਜ਼ਾਨੇ ਵਿੱਚ ਸਤਿਗੁਰੂ ਜੀ ਨੇ ਟੁੱਟ ਕੇ ਰਹਿਮਤ ਕਰਕੇ ਸਮੁੱਚੇ ਸੰਸਾਰ ਨੂੰ ਇੱਕ ਸਫਲ ਜੀਵਨ ਦੀ ਜਾਂਚ ਬਖਸ਼ਿਸ਼ ਕੀਤੀ ਹੈ ਲੇਕਿਨ ਇੱਕ ਗੱਲ ਬੜੀ ਸਪੱਸ਼ਟ ਹੈ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵੀ ਪੜ੍ਹਦੇ ਹਾਂ ਕੀਰਤਨ ਵੀ ਕਰਦੇ ਹਾਂ ਪਰ ਫਿਰ ਵੀ ਪਾਠ ਵੀ ਕਰਦੇ ਹਾਂ ਗੁਰੂ ਸਾਹਿਬ ਜੀ ਦੇ ਸਿਧਾਂਤ ਤੋਂ ਫਲਸਫੇ ਤੋਂ ਅਸੀਂ ਕਈ ਵਾਰ ਨਾ ਵਾਕਫ ਰਹਿ ਜਾਂਦੇ ਹਾਂ ਜਿਹੜੀ ਸਾਡੀ ਗੁਰੂ ਨਾਲ ਇਕਮਿਕਤਾ ਹੋਣੀ ਚਾਹੀਦੀ ਹੈ ਉਹ ਹੋ ਨਹੀਂ ਪਾਉਂਦੀ ਉਸਦਾ ਕਾਰਨ ਇਹ ਹੈ ਕਿ ਅਸੀਂ ਬਹੁਤ ਗਿਣਤੀਆਂ ਕੀਤੀਆਂ ਪਰ ਹਿਰਦੇ ਵਿੱਚ ਵਸਾਉਣ ਵਾਸਤੇ ਸਤਿਗੁਰੂ ਜੀ ਦੀ ਬਾਣੀ ਨੂੰ ਕੋਈ ਯਤਨ ਨਹੀਂ ਹੈ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਂਦੀ ਹੈ ਤੇ ਆਤਮਿਕ ਰਸ ਪੈਦਾ ਹੁੰਦਾ ਹੈ ਅੰਦਰ ਆਨੰਦ ਪੈਦਾ ਹੁੰਦਾ ਹੈ ਅੰਦਰ ਹੁਲਾਸ ਪੈਦਾ ਹੁੰਦਾ ਹੈ ਸਤਿਗੁਰੂ ਜੀ ਦੀ ਇਹ ਬਾਣੀ ਜਿਹੜੀ ਹੈ ਇਹ ਰੱਬੀ ਬਾਣੀ ਹੈ ਆਪਾਂ ਪੜ੍ਹਦੇ ਧੁਰ ਕੀ ਬਾਣੀ ਆਈ ਇਹ ਦਰਗਾਹ ਤੋਂ ਆਏ ਹੋਏ ਬੋਲ ਨੇ ਇਸ ਸੰਸਾਰ ਦੇ ਨਹੀਂ ਨਿਰੰਕਾਰ ਦੇ ਬੋਲ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਅੰਦਰ ਜ਼ਿਕਰ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਡ ਅਵਰ ਨਾ ਕੋਏ ਇਹ ਉਹ ਮਹਾਨ ਖਜ਼ਾਨਾ ਹੈ ਜਿਹਦੇ ਵਰਗਾ ਕੋਈ ਹੋਰ ਨਹੀਂ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਸਰੂਪ ਹੈ ਪਰ ਅਸੀਂ ਕਿਤੇ ਨਾ ਕਿਤੇ ਗੁਰੂ ਕੀ ਬਾਣੀ ਨੂੰ ਸਮਝਣ ਵਿੱਚ ਨਾਕਾਮ ਹਾਂ ਉਹਦਾ ਕੋਈ ਹੋਰ ਕਾਰਨ ਨਹੀਂ ਹੈ ਜ਼ਿਆਦਾ ਸਾਡਾ ਸੁਭਾਅ ਦਿਖਾਵੇ ਵਾਲਾ ਬਣ ਗਿਆ ਹੈ ਜਦੋਂ ਪਿਆਰ ਵਾਲਾ ਬਣ ਜਾਏਗਾ ਤੇ ਸਮਝ ਆਉਣੀ ਸਹਿਜੇ ਲੱਗ ਜਾਏਗੀ ਬਹੁਤ ਵੱਡੀ ਗੱਲ ਨਹੀਂ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੇ ਅਸੀਂ ਦਰਸ਼ਨ ਦੀਦਾਰ ਕਰਨ ਦਾ ਯਤਨ ਕਰੀਏ ਬਹੁਤਾਤ ਅਸੀਂ ਮੱਥਾ ਟੇਕਦੇ ਹਾਂ ਨਮਸਕਾਰ ਕਰਦੇ ਹਾਂ ਖਜ਼ਾਨੇ ਵਿੱਚ ਮਾਇਆ ਵੀ ਪਾਉਂਦੇ ਹਾਂ ਹੋਰ ਬਹੁਤ ਸਾਰੀਆਂ ਸੇਵਾਵਾਂ ਅਸੀਂ ਕਰਦੇ ਹਾਂ ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੇ ਕਿਤੇ ਸਾਨੂੰ ਸਹੀ ਮਾਇਨਿਆਂ 'ਚ ਦਰਸ਼ਨ ਦੀਦਾਰ ਹੋ ਜਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਜੇ ਸਹੀ ਦਰਸ਼ਨ ਹੋ ਜਾਣ ਤੇ ਫਿਰ ਅੰਦਰ ਜ਼ਰੂਰ ਆਨੰਦ ਬਣੇਗਾ ਤੇ ਆਨੰਦ ਉਹ ਬਣੇਗਾ ਜਿਸ ਆਨੰਦ ਵਿੱਚ ਕੋਈ ਰੁਕਾਵਟ ਨਹੀਂ ਆ ਸਕਦੀ ਜਿਸ ਆਨੰਦ ਵਿੱਚ ਕੋਈ ਕਿਸੇ ਕਿਸਮ ਦਾ وہ کھڑاؤ پیدا ہوئے گا جہاں کھڑاؤ کبھی مرواؤں نہیں ہے، کبھی کملاؤں نہیں ہے، چاہے دکھ آوے چاہے سکھ آوے، دکھ سکھ تے آندے جندے نے۔ ستگرو گرو گرنتھ صاحب مہاراج جی دے باہر جلد دے اوپر چھ اکھر لکھے ہے، پہلا اکھر ہے آد۔ آد دا اکھری ارتھ ہوندا ہے مڈھ، آد دا اکھری ارتھ ہوندا ہے پہلا، آد دا اکھری ارتھ ہوندا ہے شروع والا۔ یہ پہلا گرنتھ ہے۔ بڑی حیرانی ہوئی، من اندر ایک بار سوال اتپن ہوا، کسی ویلے آپ جی کے من وچ وی آ سکتا ہے کہ اسی گرو گرنتھ صاحب مہاراج جی دا سمپادنا 1604 وچ ہوئی، پہلا پرکاش سچکھنڈ سری ہرمندر صاحب 1604 وچ ہوئی، پھر اس تو پہلا کوئی گرنتھ ہو نہیں لکھا گیا، اسی نو آد آخدے ہاں۔ تو جب اتہاس نو بچیا، اس تو پہلا بہت سارے گرنتھ لکھے گئے، دھارمک گرنتھ بھی لکھے گئے، تو سوال سٹل سی کہ پھر اسی آد کیوں آخدے ہاں؟ تو ستگرو دھن گرو گرنتھ صاحب جی دے جو کرپا کیتی، جو بخشش کیتی، یہ پہلا گرنتھ ہے سنسار کا۔ تسی جتنے بھی گرنتھ پڑھو گے، خاص کر کے دھارمک گرنتھ پڑھو گے، تسی ہندو دھرم کے دھارمک گرنتھ پڑھو گے، وہ ہندو دھرم کو اگوائی دے رہے ہیں، تسی اسلام دھرم کے دھارمک گرنتھ پڑھو گے، وہ اسلام دھرم کو ایڈوائز کرتے ہیں، لیکن یہ سنسار کا پہلا گرنتھ ہے، دنیا کے ہر ملک میں جڑا اگوائی دینا ہے، چاہے کسی جات کا ہو، کسی دیش کا ہو، کسی مذہب کا ہو، کتوں کے رہن والا ہو، غریب ہو یا امیر ہو، پرجا ہو یا راجا ہو، یہ پہلا گرنتھ ہے جڑا سمچی مانوتا نو سانجا اپدیش دینا ہے۔ دوسرا نکتا یہ ہے، جتنے بھی گرنتھ لکھے گئے، دھارمک گرنتھ لکھے گئے خاص کر کے، وہ پیغمبروں کے بہت سما جان کے بعد چ لکھے گئے، اور یہ پہلا گرنتھ ہے جس نے پیغمبر نے آپ کو بیٹھ کے بھائی گرداس جی کو لکھوایا ہے۔ ایک گل ضرور کہہ دینا کہ اصل کو چھوٹی جی پتر لکھنی ہوگی، چٹھی لکھنی ہوگی، بزرگ بیٹھے ہیں، پراتن سمے میں چٹھیاں پائی جاتی سی، تو کئی بار چٹھی لکھن والا چٹھی لکھاؤ والے کی بھاونا نہیں سی سمجھتا، تو وہ فرق پی جا سکا، دو شبدوں کا سنیا دوسرے تک پہنچا ہوئے، وہ بڑا بڑا انتر آ جاتا ہے، لیکن یہ پہلا گرنتھ ہے جی بھاونا بھی کوئی انتر نہیں، کیونکہ گرو نے کول بیٹھ کے آپ لکھوایا ہے، آپ چیک کیتا ہے۔ اس طرح بھی ایک ہور مہان نکتا ہے، سنسار کے جنہ بھی گرنتھ ہوئے ہیں، چاہے دھارمک گرنتھ ہوئے ہیں، کسی پیغمبر نے اس گرنتھ نے اپنے لکھے گرنتھ میں کبھی کسی نے متھا نہیں ٹیکیا۔ سنسار کا پہلا گرنتھ ہے جس نے کسی پیغمبر نے آپ چرنوں میں سر رکھ کے یہ گل کہی ہو، آگیا پی اکال کی تب چلاؤ پنتھ، سب سکھن کو حکم ہے گرو مانو گرنتھ میرے کہن تو پاو، جو گرو پدوی حاصل ہے تو دھن شری گرو گرنتھ صاحب مہاراج جی کو، اس کر کے اسی یہ آد آخدے ہاں۔ پہلا نقطہ یہ ہے، میں سنکھیپ جہا سانجا کر دینا کہ آد کیوں آخدے، پہلی گل کہ یہ سمچی مانوتا اگوائی پیا دینا ہے، دوسری گل کہ انہوں پیغمبر نے آپ کو بیٹھ کے لکھوایا ہے، بھاونا بھی انتر نہیں ہے، تیسری گل کہ گرو پدوی حاصل ہے، کسی گرنتھ کو ہے تو یہ پہلا گرنتھ ہے۔ ویسے ہور بھی بہت سارا کچھ کیا جا سکتا ہے۔ دوسرا اکھر ہے شری، شری اکھر کا اکھری ارتھ ہوتا ہے سرمور، شرومی،
ਬਾਰੇ ਗੱਲ ਕਰ ਰਿਹਾ ਸੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸ੍ਰੀ ਦੀ ਸੰਖੇਪ ਜੀ ਸਾਂਝ ਕਰੀਏ, ਸਰਮੌਰਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਵੇਖਣੀ ਹੋਵੇ ਤੁਸੀਂ ਕਿਸੇ ਵੀ ਪੱਖ ਤੋਂ ਵੇਖ ਲੈਣਾ, ਰਾਗਾਂ ਤੋਂ, ਤਾਲਾਂ ਤੋਂ, ਗ੍ਰੈਮੈਟੀਕਲੀ ਦੇਖਣਾ ਹੋਵੇ, ਚਾਹੇ ਇਸਦੀ ਭਾਸ਼ਾ ਤੋਂ ਦੇਖਣਾ ਹੋਵੇ, ਕੋਈ ਵੀ ਪੱਖ ਦੇਖੋ, ਛੰਦਾਬੰਦੀ ਤੋਂ ਦੇਖੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼੍ਰੋਮਣੀ ਉੱਪਰ ਨਜ਼ਰ ਆਉਣਗੇ। ਵੈਸੇ ਕਿਸੇ ਵੀ ਗ੍ਰੰਥ ਨੂੰ ਸਭ ਤੋਂ ਪਹਿਲਾਂ ਸਾਡੇ ਮਨ ਨੂੰ ਖਿੱਚ ਕਿਹੜੀ ਚੀਜ਼ ਪੈਂਦੀ ਹੈ? ਉਹਦਾ ਨਾਂ। ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਂ ਹੀ ਆਪਣੇ ਆਪ ਵਿੱਚ ਸ਼੍ਰੋਮਣੀ ਸਰਮੌਰ ਹੈ। ਦੂਸਰੀ ਕਿ ਉਸਦੇ ਅੰਦਰ ਵਿਸ਼ਾ ਸੂਚੀ ਕਿਹੜੇ ਕਿਹੜੇ ਸਬਜੈਕਟ ਨੇ, ਅਤੇ ਜੀਵਨ ਨਾਲ ਹਰ ਤਰ੍ਹਾਂ ਦਾ ਸਬਜੈਕਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਹੈ। ਅਤੇ ਤੀਸਰੀ ਕਿ ਉਹਨਾਂ ਨਾਲ ਇਨਸਾਫ ਵੀ ਹੈ। ਜਦੋਂ ਅਸੀਂ ਕਿਸੇ ਦੁਕਾਨ 'ਤੇ ਜਾਂਦੇ ਹਾਂ, ਸਰ ਦੁਕਾਨ 'ਤੇ ਜਾ ਕੇ ਗ੍ਰੰਥ ਲੈਣ ਲੱਗਦੇ ਹਾਂ, ਅਤੇ ਸਭ ਤੋਂ ਪਹਿਲਾਂ ਅਸੀਂ ਗ੍ਰੰਥ ਦਾ ਨਾਂ ਦੇਖਦੇ ਹਾਂ, ਫਿਰ ਉਹਦੇ ਵਿੱਚ ਸਬਜੈਕਟ ਚੈੱਕ ਕਰਦੇ ਹਾਂ ਕਿ ਇਹ ਸਬਜੈਕਟ ਸਾਡੇ ਅਨੁਕੂਲ ਹੈ ਜਾਂ ਨਹੀਂ ਹੈ, ਸਾਨੂੰ ਇਹਦੇ ਵਿੱਚੋਂ ਕਿੰਨਾ ਕੁ ਮਟੀਰੀਅਲ ਮਿਲੇਗਾ। ਅਤੇ ਉਹ ਚੈੱਕ ਕਰਨ ਲਈ ਇੱਕ ਜ਼ਰੂਰੀ ਗੱਲ ਹੁੰਦੀ ਹੈ ਕਿ ਸਾਰੀ ਗ੍ਰੰਥ ਕਈ ਵਾਰ ਪੜ੍ਹਨ ਲਈ ਟਾਈਮ ਨਹੀਂ ਹੁੰਦਾ, ਥੋੜ੍ਹੇ ਸੰਖੇਪ। ਹਰ ਗ੍ਰੰਥ ਨੂੰ ਲਿਖਣ ਵਾਲੇ ਨੇ ਉਹਦੀ ਭੂਮਿਕਾ ਲਿਖੀ ਹੁੰਦੀ ਹੈ, ਕੁਝ ਸਫ਼ਿਆਂ ਦੀ ਭੂਮਿਕਾ ਪੜ੍ਹਨ ਤੋਂ ਪਤਾ ਲੱਗ ਜਾਂਦਾ ਕਿ ਵਿਚਲੇ ਸਬਜੈਕਟਾਂ ਨਾਲ ਉਹਨੇ ਕਿਤਨਾ ਕੁ ਇਨਸਾਫ ਕੀਤਾ ਹੋਏਗਾ। ਅਤੇ ਜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਭੂਮਿਕਾ ਹੈ, 1430 ਅੰਕ ਦਾ ਗ੍ਰੰਥ ਹੋਵੇ ਜਿਹਦੀ ਜਪਜੀ ਸਾਹਿਬ ਦੇ 8 ਅੰਕ ਦੇ ਅੰਦਰ ਭੂਮਿਕਾ ਦਿੱਤੀ ਹੋਵੇ, ਇੰਨੀ ਸੰਖੇਪ ਭੂਮਿਕਾ ਦੁਨੀਆਂ ਦਾ ਕੋਈ ਗ੍ਰੰਥ ਨਹੀਂ ਹੈ। ਇਸ ਤੋਂ ਵੀ ਛੋਟੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਪਜੀ ਸਾਹਿਬ ਵਿੱਚ ਭੂਮਿਕਾ ਹੈ, ਜਪਜੀ ਸਾਹਿਬ ਦੀ ਭੂਮਿਕਾ ਮੂਲ ਮੰਤਰ ਵਿੱਚ ਦਿੱਤੀ ਹੈ। ਹੈਰਾਨ ਹੋਵੇ ਕਿ ਮੂਲ ਮੰਤਰ ਦੀ ਭੂਮਿਕਾ ਇੱਕ ਓਅੰਕਾਰ ਦੇ ਅੰਦਰ ਦਿੱਤੀ ਹੈ, ਇੱਕ ਸ਼ਬਦ ਦੇ ਅੰਦਰ। ਦੁਨੀਆਂ ਦਾ ਕੋਈ ਐਸਾ ਗ੍ਰੰਥ ਸੰਸਾਰ 'ਤੇ ਨਹੀਂ ਹੈ ਜਿਸ ਗ੍ਰੰਥ ਦੀ ਭੂਮਿਕਾ ਇੱਕ ਅੱਖਰ ਵਿੱਚ ਹੋਵੇ, ਕੇਵਲ ਇੱਕ ਅੱਖਰ ਵਿੱਚ। ਕਮਾਲ ਹੈ। ਫਿਰ ਕਹਿਣ ਦੇਣਾ ਕਿ ਜੇ ਭੂਮਿਕਾ ਤੋਂ ਦਰਸ਼ਨ ਕਰੀਏ ਤੇ ਤਾਂ ਵੀ ਸ਼੍ਰੀ ਨੇ, ਸ਼੍ਰੋਮਣੀ ਨੇ, ਸਰਮੌਰ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਮੌਰਤਾ ਇੱਕ ਨਹੀਂ। ਅੱਜ ਦਾ ਸੰਸਾਰ ਸਾਡੀਆਂ ਅੱਖਾਂ ਦੇ ਸਾਹਮਣੇ ਦਿਖ ਰਿਹਾ, ਸਾਇੰਸ ਵੀ ਉਸ ਰੱਬ ਜੀ ਦੇ ਅੱਗੇ, ਪਰਮਾਤਮਾ ਅੱਗੇ ਗੋਡੇ ਟੇਕੀ ਪਈ ਦਿਖਦੀ ਹੈ। ਅੱਜ ਦੇਖੀਏ, ਵੈਸੇ ਸੰਸਾਰ ਦਾ ਹਰ ਮਨੁੱਖ ਸਾਇੰਸ ਦੇ ਪਿੱਛੇ ਪਗਲਾ ਹੋ ਗਿਆ, ਸਾਰਾ ਕੁਝ ਸਮਝ ਲਿਆ ਸ਼ਾਇਦ, ਲੇਕਿਨ ਜਿਹੜੀਆਂ ਖੋਜਾਂ, ਜਿਹੜੀਆਂ ਗੱਲਾਂ ਸਾਇੰਸ ਨੇ ਦੱਸ ਕੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਉਹ ਵੀ ਦੱਸਦੇ ਨੇ। ਜਿੱਥੇ ਸਾਇੰਸ ਨਹੀਂ ਪਹੁੰਚ ਸਕੀ, ਜਿੱਥੇ ਸਾਇੰਸ ਦਾ ਐਂਡ ਹੁੰਦਾ ਹੈ, ਐਂ ਕਹਿਣ ਦੇਣਾ, ਉੱਥੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਹੁੰਦੀ ਹੈ। ਆਖੋ ਸਤਨਾਮ, ਆਖੋ ਸਤਨਾਮ। ਜਿੱਥੇ ਦੁਨੀਆਂ ਦੀ ਸਾਇੰਸ ਮੁੱਕਦੀ ਹੈ, ਉੱਥੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਇੰਸ ਸ਼ੁਰੂ ਹੁੰਦੀ ਹੈ। ਇੱਡਾ ਵੱਡਾ ਖਜ਼ਾਨਾ ਹੈ, ਇੱਡਾ ਮਹਾਨ ਖਜ਼ਾਨਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਮੈਂ ਕਾਲਫ ਲਿਖਦਾ ਸਿੱਖੋ, ਮੈਂ ਸੰਖੇਪ ਵਿੱਚ ਅਰਜ਼ ਕਰਾਂ। ਕਹਿੰਦਾ, ਸਿੱਖੋ ਮੇਰੇ ਤੇ ਸਵਾਲ ਕਰੋ, ਮੈਨੂੰ ਤੇ ਤੁਹਾਨੂੰ ਸੰਬੋਧਨ ਹੋ ਕੇ ਕਹਿੰਦਾ, ਮੇਰੇ ਤੇ ਸਵਾਲ ਕਰੋ, ਤੁਹਾਡਾ ਸਵਾਲ ਚਾਹੇ, ਕਹਿੰਦਾ, ਬੱਚਿਆਂ ਦੇ ਸੰਬੰਧ ਵਿੱਚ ਹੋਵੇ, ਤੁਹਾਡਾ ਸਵਾਲ ਚਾਹੇ ਪੇਰੈਂਟਸ ਦੇ ਸੰਬੰਧ, ਮਾਪਿਆਂ ਦੇ ਸੰਬੰਧ ਵਿੱਚ ਹੋਵੇ, ਤੁਹਾਡਾ ਸਵਾਲ ਪਤਨੀ ਦੇ ਸੰਬੰਧ ਵਿੱਚ ਹੋਵੇ ਜਾਂ ਪਤੀ ਦੇ ਸੰਬੰਧ ਵਿੱਚ ਹੋਵੇ, ਸਵਾਲ ਚਾਹੇ ਖੇਤੀ ਜਾਂ ਵਪਾਰ ਦੇ ਸੰਬੰਧ ਵਿੱਚ ਹੋਵੇ ਜਾਂ ਨੌਕਰੀ ਦੇ ਸੰਬੰਧ ਵਿੱਚ ਹੋਵੇ। ਕਹਿੰਦਾ, ਚਾਹੇ ਤੁਹਾਡਾ ਸਵਾਲ ਸਾਇੰਸ ਨਾਲ ਸੰਬੰਧਿਤ ਹੋਵੇ ਤੇ ਚਾਹੇ ਤੁਹਾਡਾ ਸਵਾਲ ਲਾਅ ਨਾਲ ਸੰਬੰਧਿਤ ਹੋਵੇ। ਲਾ ਕਹਿੰਦਾ ਚਾਹੇ ਹਿੰਦੁਸਤਾਨ ਦਾ ਹੋਵੇ, ਅਮਰੀਕਾ ਦਾ ਹੋਵੇ, ਕੈਨੇਡਾ ਦਾ ਹੋਵੇ, ਪਾਕਿਸਤਾਨ ਦਾ, ਦੁਨੀਆ ਦੇ ਕਿਸੇ ਵੀ ਕੰਟਰੀ ਦਾ ਹੋਵੇ। ਅਖੀਰ ਤੇ ਇੱਕ ਗੱਲ ਕਹਿੰਦਾ, ਕਹਿੰਦਾ ਮੁਕਤਸਰ, ਕਹਿੰਦਾ ਸਿੱਖੋ ਮੇਰੇ ਤੇ ਸਵਾਲ ਕਰੋ, ਦੁਨੀਆ ਦਾ ਕੋਈ ਵੀ ਸਵਾਲ ਕਰੋ, ਤੁਹਾਡੇ ਹਰ ਸਵਾਲ ਦਾ ਜਵਾਬ ਮੈਂ ਤੁਹਾਨੂੰ ਤੁਹਾਡੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਂ ਦਿਆਂਗਾ। ਆਖੋ ਸਤਨਾਮ। ਦੁਨੀਆ ਦੇ ਹਰ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਹੈਗਾ ਹੈ ਤੇ ਕਹਿ ਦੇਣਾ ਕਿ ਹਰ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੋਮਣੀ ਨੇ ਸਰਵਰ ਨੇ। ਮੁਕਤਸਰ ਗੱਲ ਕਰਾਂ, ਇੰਨੀ ਵੱਡੀ ਗੱਲ ਹੋਵੇ ਜਿਸ ਨੂੰ ਕਿਤੇ ਨਾ ਕਿਤੇ ਅਸੀਂ ਇਗਨੋਰ ਕਰ ਬੈਠੇ। ਇਹ ਪੂਰੀ ਦੁਨੀਆ ਨੂੰ ਅਗਵਾਈ ਬਖਸ਼ਣ ਵਾਲਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰੀ ਮਾਨਵਤਾ ਨੂੰ ਸੁਭਾਤ ਨੇ, ਇਹ ਪੂਰੀ ਮਾਨਵਤਾ ਦਾ ਫਲਸਫਾ ਹੈ, ਪੂਰੀ ਮਾਨਵਤਾ ਦੇ ਸੁਭਾਤ ਨੇ ਤੇ ਇਹ ਉਹ ਅੰਮ੍ਰਿਤ ਦਾ ਖਜ਼ਾਨਾ ਹੈ ਜਿਹੜਾ ਪੀ ਲੈਂਦਾ ਹੈ ਉਹ ਸੱਚਮੁੱਚ ਅਮਰ ਹੋ ਜਾਂਦਾ ਹੈ, ਅਮਰ ਹੋ ਜਾਂਦਾ ਹੈ। ਉਸਦੇ ਜੀਵਨ ਦੇ ਅੰਦਰ ਹੁਲਾਸ ਪੈਦਾ ਹੁੰਦਾ ਹੈ, ਆਨੰਦ ਪੈਦਾ ਹੁੰਦਾ ਹੈ। ਉਹ ਦਾਤੇ ਨੂੰ ਚੁੱਕ ਜਾਂਦਾ ਹੈ, ਫਿਰ ਸਾਰੀਆਂ ਦੁਨੀਆਂ ਦੇ ਵੱਡੇ ਵੱਡੇ, ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਦੁੱਖ ਨਹੀਂ ਆਉਂਦੇ, ਦੁੱਖ ਆ ਵੀ ਜਾਣ ਪਰ ਦੁੱਖਾਂ ਵਿੱਚੋਂ ਬੜੇ ਸੌਖੇ ਤਰੀਕੇ ਨਾਲ ਨਿਕਲ ਜਾਂਦਾ ਹੈ। ਕਿਉਂ? ਕਿਉਂਕਿ ਉਹਦੇ ਅੰਦਰ ਆਤਮਕ ਬਲ ਉਤਨਾ ਆ ਜਾਂਦਾ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦਾ ਹੈ, ਹਿਰਦੇ ਵਿੱਚ ਵਸਾਉਂਦਾ ਹੈ, ਉਹਦੇ ਆਤਮਾ ਦੇ ਅੰਦਰ ਬਲ ਇਤਨਾ ਆ ਜਾਂਦਾ ਹੈ, ਇਤਨਾ ਬਲ ਆ ਜਾਂਦਾ ਹੈ, ਇਤਨਾ ਬਲ ਆ ਜਾਂਦਾ ਹੈ ਕਿ ਉਹ ਦੁਨੀਆਂ ਦੀ ਵੱਡੀ ਤੋਂ ਵੱਡੀ ਮੁਸੀਬਤ ਵਿੱਚੋਂ ਵੀ ਸਹਿਜੇ ਪਾਰ ਕਰ ਜਾਂਦਾ ਹੈ। ਮੈਂ ਸ੍ਰੀ ਅੱਖਰ ਦੇ ਉੱਤੇ ਸਿਰਫ ਇੰਨਾ ਕੁ ਕਹਿ ਦਵਾਂ, ਲੰਬਾ ਚੌੜਾ ਫਿਰ ਕਦੀ ਸਾਂਝਾ ਕਰਾਂਗਾ ਕਿ ਇੱਕ ਜੀਵਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਮੌਰਤਾ ਦੱਸਣੀ ਹੋਵੇ, ਇੱਕ ਜੀਵਨ ਨੇ ਲੱਖਾਂ ਅਰਬਾਂ ਵਾਰ ਜਨਮ ਲੈ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਸਾਰੀ ਉਮਰ ਸਰਮੌਰਤਾ ਦੱਸਦੇ ਰਹੀਏ ਤੇ ਤਾਂ ਵੀ ਥੋੜ੍ਹੀ ਹੋਵੇਗੀ, ਤਾਂ ਵੀ ਪੂਰਨ ਤੌਰ ਤੇ ਦੱਸੀ ਨਹੀਂ ਜਾ ਸਕਦੀ। ਇਤਨੀ ਸਰਮੌਰਤਾ ਸਿਰਫ ਇਹਨੂੰ ਅਨੁਭਵ ਹੀ ਕੀਤਾ ਜਾ ਸਕਦਾ ਹੈ। ਸ਼ਬਦ ਹੈ ਗੁਰੂ, ਜਿਹੜਾ ਗੁਰੂ ਧਰਤੀ ਤੋਂ ਬਣਿਆ, ਗੁਰੂਜ ਅੰਧੇਰਾ, ਰੂਜ ਰੋਸ਼ਨੀ। ਇਸ ਤੋਂ ਅੱਗੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗ੍ਰੰਥ ਸ਼ਬਦ। ਗ੍ਰੰਥ ਦਾ ਅੱਖਰੀ ਅਰਥ ਹੁੰਦਾ ਹੈ ਬਿਖਰੀਆਂ ਹੋਈਆਂ ਚੀਜ਼ਾਂ ਨੂੰ ਇਕੱਠੀਆਂ ਕਰਨਾ, ਜਿਵੇਂ ਮਾਂ ਬੱਚੇ ਦੇ ਵਾਲ ਇਕੱਠੇ ਕਰਦੀ ਹੈ। ਅੱਜ ਕੱਲ੍ਹ ਬੜੇ ਬੜੇ ਸ਼ੋਅਰੂਮ ਖੁੱਲੇ ਹੈ, ਉਹਨਾਂ ਸ਼ੋਅਰੂਮਾਂ ਦੇ ਵਿੱਚ ਸਾਰਾ ਘਰ ਦਾ ਸਮਾਨ ਇੱਕ ਸਾਥ ਲੋ ਮਿਲ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹਦੇ ਅੰਦਰ ਜਿੰਨੇ ਭਗਤਾਂ ਦੇ ਰੱਬੀ ਬੋਲ, ਦਰਗਾਹੀ ਬੋਲ ਸਨ, ਸਾਰੇ ਇੱਕ ਥਾਂ ਇਕੱਠੇ ਕਰਕੇ ਨਾਂ ਰੱਖ ਦਿੱਤਾ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਸਾਡੇ ਤੇ ਤਰਸ ਕੀਤਾ ਹੈ, ਸਾਡੇ ਤੇ ਕਿਰਪਾ ਕੀਤੀ ਹੈ, ਸਾਡੇ ਤੇ ਬਖਸ਼ਿਸ਼ ਕੀਤੀ ਹੈ, ਸਾਨੂੰ ਅੰਮ੍ਰਿਤ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਇਹ ਬਾਣੀ ਦਾ ਤੇ ਅਗਲਾ ਸ਼ਬਦ ਹੈ ਸਾਹਿਬ। ਸਾਹਿਬ ਦਾ ਅੱਖਰੀ ਅਰਥ ਹੁੰਦਾ ਹੈ ਮਾਲਕ। ਇੱਕ ਗੱਲ ਤੁਹਾਡੇ ਜ਼ਿਹਨ ਚ ਰੱਖਦੇ ਹਾਂ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਕੌਣ ਹੈ? ਉਹ ਪਰਮਾਤਮਾ ਕਰਤਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਘੜਿਆ ਹੈ। ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪਰਮਾਤਮਾ ਹੈ, ਉਸ ਪਰਮਾਤਮਾ ਦੀ ਸਹੀ ਜਾਣਕਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਨੇ। ਫਿਰ ਕਹਿ ਲਈਏ ਕਿ ਸਾਡੇ ਸਾਰਿਆਂ ਦੇ ਮਾਲਕ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਜਿਸ ਗੁਰੂ ਦੀ ਗੋਦ ਵਿੱਚ ਬੈਠੇ ਹੋ, ਇਸ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ। ਅੱਜ ਡਾਕਟਰ ਕਹਿੰਦੇ ਹੈ ਕਿ ਜਿਹੜੀ ਮਹਾਂਮਾਰੀ ਫੈਲੀ ਹੈ, ਜੇ ਉਸ ਮਹਾਂਮਾਰੀ ਤੋਂ ਬਚਣਾ ਹੈ ਤੇ ਸਭ ਤੋਂ ਪਹਿਲੀ ਗੱਲ ਕਿ ਤੁਹਾਡਾ ਮਨੋਬਲ ਤਕੜਾ ਹੋਣਾ ਚਾਹੀਦਾ ਹੈ। ਇਹੀ ਕਹਿੰਦੇ ਨੇ ਸਾਰੇ ਡਾਕਟਰ, ਇੱਕੋ ਗੱਲ ਕਹਿੰਦੇ ਕਿ ਤੁਹਾਡਾ ਮਨੋਬਲ ਤਗੜਾ ਹੋਣਾ ਚਾਹੀਦਾ। ਜਿਹਦਾ ਮਨੋਬਲ ਤਗੜਾ ਹੋਏਗਾ ਉਹ ਮਨੁੱਖ ਬਿਮਾਰੀ ਨਾਲ ਲੜਨ ਵਿੱਚ ਸਫਲ ਹੋ ਸਕਦਾ ਹੈ। ਤੇ ਮੇਰੇ ਬਾਪੂ ਨੇ ਸਾਡਾ ਮਨੋਬਲ ਇੰਨਾ ਚੁੱਕਿਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਿਆ, ਉਹਨਾਂ ਦਾ ਮਨੋਬਲ ਇਤਨਾ ਵੱਡਾ ਬਣ ਗਿਆ, ਇੰਨਾ ਵੱਡਾ ਹੋ ਗਿਆ ਕਿ ਆਰੇ ਦੇ ਥੱਲੇ ਖੜੇ ਨੇ। ਜਲਾਦ ਨੇ ਸਿਰ ਤੇ ਆਰਾ ਰੱਖਿਆ ਹੈ ਤੇ ਜਲਾਦ ਸਵਾਲ ਕਰਦਾ ਹੈ, ਕਹਿੰਦਾ ਤੇਰੀ ਕੋਈ ਆਖਰੀ ਡਿਮਾਂਡ ਹੈ ਤੇ ਦੱਸ ਦੇ। ਤੇ ਬਾਣੀ ਪੜਨ ਵਾਲਾ ਕਹਿੰਦਾ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦੇ। ਕਹਿੰਦਾ ਕਿਉਂ? ਕਹਿੰਦਾ ਜਿਸ ਗੁਰੂ ਨੇ ਮੈਨੂੰ ਇਹ ਬਲ ਦਿੱਤਾ ਹੈ ਆਰੇ ਥੱਲੇ ਖਲੋਣ ਲਈ, ਮੇਰਾ ਮਨੋਬਲ ਬਖਸ਼ਿਸ਼ ਕੀਤਾ ਹੈ, ਮੈਂ ਚਾਹੁੰਦਾ ਕਿ ਮੇਰੇ ਆਖਰੀ ਜਦ ਤੱਕ ਇਹ ਅੱਖਾਂ ਖੁੱਲੀਆਂ ਰਹਿਣ ਮੈਨੂੰ ਮੇਰੇ ਗੁਰੂ ਦੇ ਦਰਸ਼ਨ ਹੁੰਦੇ ਰਹਿਣ। ਜਲਾਦ ਕਹਿੰਦਾ ਹੋਰ ਕੁਛ? ਫਿਰ ਭਾਈ ਮਤੀ ਦਾਸ ਨੇ ਆਰੇ ਦੇ ਡੰਡਿਆਂ ਥੱਲੇ ਉਂਗਲੀ ਫੇਰੀ, ਕਹਿੰਦਾ ਜਲਾਦਾ ਆਰੇ ਦੇ ਤੇਰੇ ਦੇ ਡੰਡੇ ਖੁੰਦੇ ਹੈ, ਤਿੱਖੇ ਚਾਹੀਦੇ ਹੈ। ਕਿਉਂ? ਜਲਾਦ ਮੁਸਕਰਾ, ਕਹਿੰਦਾ ਮੈਨੂੰ ਪਤਾ ਸੀ ਖੁੰਡੇ ਡੰਡੇ ਵੇਖ ਕੇ ਘਬਰਾਏਗਾ। ਕਹਿੰਦਾ ਨਹੀਂ, ਕਿਉਂ ਕਹਿੰਦਾ ਤਿੱਖੇ ਕਰਨਾ? ਕਹਿੰਦਾ ਇਸ ਕਰਕੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਨਾਲ ਮੈਂ ਗੁਰੂ ਦੀ ਬਾਣੀ ਜਪਜੀ ਸਾਹਿਬ ਨੂੰ ਪੜ੍ਹਨ ਲੱਗ ਜਾਣਾ ਹੈ, ਤੇ ਗੁਰੂ ਨੇ ਮੈਨੂੰ ਮਨੋਬਲ ਇਹਨਾਂ ਦੀ ਬਖਸ਼ਿਸ਼ ਕੀਤਾ ਹੈ ਕਿ ਮੈਂ ਆਰੇ ਦੇ ਥੱਲੇ ਵੀ ਅਹਿਲ ਤੇ ਅਡੋਲ ਰਹਿਣਾ ਹੈ। ਆਰੇ ਥੱਲੇ ਹਿੱਲਣਾ ਨਹੀਂ, ਤੋ ਆਰੇ ਦੇ ਡੰਡੇ ਤਿੱਖੇ ਕਰਕੇ ਚੀਰ ਸਿੱਧਾ ਪੈ ਸਕੇ, ਆਉਣ ਵਾਲੀਆਂ ਨਸਲਾਂ ਫਖਰ ਤੇ ਮਾਣ ਨਾ ਕਹਿਣ ਕਿ ਮਤੀ ਦਾਸ ਆਰੇ ਥੱਲੇ ਵੀ ਅਹਿਲ ਤੇ ਅਡੋਲ ਰਿਹਾ ਸੀ, ਇੰਨਾ ਉਹਦਾ ਮਨੋਬਲ ਤਕੜਾ ਸੀ। ਸਾਇੰਸ ਕਹਿੰਦੀ, ਡਾਕਟਰ ਕਹਿੰਦੇ ਕਿ ਮਨੋਬਲ ਤਕੜਾ ਚਾਹੀਦਾ। ਜਿਸ ਬਾਣੀ ਨੇ ਮਨੋਬਲ ਇੰਨਾ ਬਖਸ਼ਿਆ ਹੋਵੇ ਕਿ ਬੰਦ ਬੰਦ ਕਟਾਉਣ ਵਾਸਤੇ ਤਿਆਰ ਹੋਵੇ, ਜਿਸ ਬਾਣੀ ਨੇ ਮਨੋਬਲ ਇੰਨਾ ਬਖਸ਼ਿਆ ਹੋਵੇ ਕਿ ਖੋਪਰ ਲਵਾਉਣ ਲਈ ਤਿਆਰ ਹੋਵੇ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਗੁਰਮੁਖੋ, ਇਸ ਕਰਕੇ ਮੇਰੀ ਅਦਭੁਤ ਸਹਿਤ ਬੇਨਤੀ ਹੈ ਸਮੁੱਚੀਆਂ ਸਿੱਖ ਸੰਗਤਾਂ ਨੂੰ, ਵਿਸ਼ੇ ਭਾਲਦੀਆਂ ਸੰਗਤਾਂ ਨੂੰ, ਬੜੀ ਖੁਸ਼ੀ ਹੁੰਦੀ ਹੈ, ਸੋਸ਼ਲ ਮੀਡੀਆ 'ਤੇ ਵੀ ਦੇਖਦੇ ਹਾਂ ਸੰਗਤਾਂ ਘਰਾਂ ਵਿੱਚ ਬੈਠੀਆਂ ਬਾਣੀ ਪੜ੍ਹ ਰਹੀਆਂ ਨੇ, ਸਹਿਜ ਪਾਠ ਘਰਾਂ ਵਿੱਚ ਆਰੰਭ ਕੀਤੇ ਨੇ, ਜਿਨ੍ਹਾਂ ਨੇ ਕੀਤੇ ਨੇ ਮੁਬਾਰਕ, ਜਿਨ੍ਹਾਂ ਨਹੀਂ ਕੀਤੇ ਵੀ ਕਰੋ। ਆਪਣੇ ਬੱਚਿਆਂ ਦੇ ਅੰਦਰ, ਜਿਹੜੇ ਬੱਚੇ ਦੇ ਅੰਦਰ ਗੁਰੂ ਕੀ ਬਾਣੀ ਚਲੀ ਜਾਏਗੀ, ਉਹ ਬੱਚੇ ਦਾ ਮਨੋਬਲ ਇੰਨਾ ਜ਼ਿਆਦਾ ਹੋ ਜਾਏਗਾ ਔਰ ਉਹਦੀ ਇਕਾਗਰਤਾ ਵੀ ਇਤਨੀ ਜ਼ਿਆਦਾ ਹੋ ਜਾਏਗੀ, ਦੂਸਰੇ ਬੱਚਿਆਂ ਦੇ ਮੁਕਾਬਲੇ ਪੜ੍ਹਾਈ ਵਿੱਚ ਕਮਜ਼ੋਰ ਨਹੀਂ ਹੋਏਗਾ। ਬਹੁਤਾਤ ਲੋਕ ਕੀ ਕਹਿੰਦੇ ਆ, ਬਾਬਾ ਜੀ ਕੀ ਕਰੀਏ, ਬੱਚਿਆਂ 'ਤੇ ਤਾਂ ਪੜ੍ਹਾਈ ਦਾ ਬੜਾ ਬਰਡਨ ਹੈ, ਪੜ੍ਹਾਈ ਵਿੱਚੋਂ ਟਾਈਮ ਨਹੀਂ ਮਿਲਦਾ। ਕਿਹੜੀ ਵੇਲੇ ਪੜ੍ਹਾਈ ਦਾ ਟਾਈਮ ਨਹੀਂ ਤਾਂ ਪੜ੍ਹਨ ਨੂੰ, ਯਾਦ ਰੱਖੋ ਜਿਹੜੇ ਬੱਚੇ ਗੁਰੂ ਕੀ ਬਾਣੀ ਪੜ੍ਹਨਗੇ, ਸਿਮਰਨ ਕਰਨਗੇ, ਉਹਨਾਂ ਬੱਚਿਆਂ ਦੀ ਇਕਾਗਰਤਾ ਹੀ ਵੱਧ ਜਾਂਦੀ ਹੈ ਅਤੇ ਇਕਾਗਰਤਾ ਦੇ ਨਾਲ ਉਹਨਾਂ ਨੂੰ ਲਰਨ ਕਰਨ ਵਿੱਚ ਵੀ ਦਿੱਕਤ ਨਹੀਂ ਆਉਂਦੀ। ਉਹ ਬੱਚੇ ਤਾਕਤਵਰ ਹੋ ਜਾਂਦੇ ਆ, ਮਾਨਸਿਕ ਤੌਰ 'ਤੇ ਤਾਕਤਵਰ ਹੋ ਜਾਂਦੇ, ਕਮਜ਼ੋਰ ਨਹੀਂ ਹੁੰਦੇ। ਜਿਹੜੇ ਮਾਨਸਿਕ ਤੌਰ 'ਤੇ ਕਮਜ਼ੋਰ ਬੱਚੇ ਹੈ ਉਹਨਾਂ ਨੂੰ ਹੀ ਤਾਂ ਪਰੇਸ਼ਾਨੀਆਂ ਆਉਂਦੀਆਂ, ਉਹੀ ਭੁਲੱਕੜ ਹੁੰਦੇ ਨੇ, ਉਹਨਾਂ ਦੇ ਉੱਤੇ ਹੀ ਮੁਸ਼ਕਲਾਂ ਆਉਂਦੀਆਂ ਨੇ। ਗੁਰੂ ਬਖਸ਼ਿਸ਼ ਕਰਦਾ ਹੈ, ਇਹ ਭੇਖਾ ਮਨਾਂ ਵਿੱਚੋਂ ਕੱਢ ਦਿਓ ਕਿ ਪਤਾ ਨਹੀਂ ਕੀ ਹੋ ਜਾਏਗਾ, ਸਾਡਾ ਬੱਚਾ ਪਾਠ ਕਰਨ ਲੱਗ ਜਾਏਗਾ, ਸਕੂਲ ਦੀ ਪੜ੍ਹਾਈ ਵਿੱਚ ਪਿੱਛੇ ਚਲਿਆ ਜਾਏਗਾ, ਕਦੀ ਵੀ ਨਹੀਂ ਜਾ ਸਕਦਾ। ਜਿਹੜਾ ਬੱਚਾ ਗੁਰੂ ਨਾਲ ਜੁੜ ਗਿਆ ਉਹ ਕਦੇ ਦੁਨੀਆਂ ਦੀਆਂ ਪੜ੍ਹਾਈਆਂ ਵਿੱਚ ਪਿੱਛੇ ਕੀ ਜਾਣਾ, ਉਹ ਸੰਸਾਰ ਦੀ ਪੜ੍ਹਾਈ ਵਿੱਚ ਵੀ ਅਵਲ ਹੋਏਗਾ ਅਤੇ ਨਿਰੰਕਾਰ ਦੀ ਪੜ੍ਹਾਈ ਵਿੱਚ ਵੀ ਅਵਲ ਹੋਏਗਾ। ਜਿਹੜਾ ਨਿਰੰਕਾਰ ਦੇ ਘਰ ਵਿੱਚ ਅਵਲ ਹੋਵੇ ਉਹ ਸੰਸਾਰ ਵਿੱਚ ਅਵਲ ਤਾਂ ਹੋ ਹੀ ਜਾਂਦਾ ਹੈ, ਉਹਦੇ 'ਤੇ ਕਿਰਪਾ ਸਾਹਿਬ ਆਪ ਹੀ ਕਰ ਦਿੰਦੇ ਹਨ, ਉਹਦੇ 'ਤੇ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋ ਜਾਂਦੀ, ਜਿਹੜਾ ਉਹਦੇ ਗੀਤ ਗਾਉਣ ਲੱਗ ਜਾਂਦਾ, ਜਿਹੜੀ ਉਹਦੀ ਸਿਫਤ ਸਲਾਹ ਵਿੱਚ ਉਹਦੀ ਵਡਿਆਈ ਵਿੱਚ ਜੁੜ ਜਾਂਦਾ। ਆਓ ਸ਼ਬਦ ਦੇ ਅੱਖਰੀ ਅਰਥਾਂ ਨਾਲ ਸਾਂਝ ਕਰਨ ਦਾ ਯਤਨ ਕਰੀਏ। ਮਹਲਾ ਤੀਜਾ, ਤੀਜੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ। ਸਾਰੀਆਂ ਸਿੱਖ ਸੰਗਤਾਂ ਘਰਾਂ ਵਿੱਚ ਬੈਠੀਆਂ ਕਿ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ। ਹੇ ਨਿਮਾਣਿਆਂ ਦੇ ਮਾਣ, ਨਿਪਾਣਿਆਂ ਦੇ ਤਾਣ, ਸਤਿਗੁਰੂ ਜੀ ਨੇ ਇਹ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਚਨ ਹੈ।
ਸ਼ਬਦ ਸੱਚਾ ਸੱਚ ਸੋਹੇਲਾ, ਜਿੱਥਾ ਸੱਚੇ ਕਾ ਹੋਏ ਵਿਚਾਰੋ ਰਾਮ।
ਸੱਚੇ ਸ਼ਬਦ ਦੁਆਰਾ ਉਸ ਸੋਹਲਾ ਦਾ ਅਰਥ ਹੁੰਦਾ ਹੈ ਗੀਤ, ਤੇ ਸੱਚ ਸੋਹਲਾ ਦਾ ਸੱਚੇ ਗੀਤ, ਜਿਸ ਦੇ ਹਿਰਦੇ, ਜਿਸ ਮਨੁੱਖ ਦੇ ਹਿਰਦੇ ਵਿੱਚੋਂ ਸੱਚੇ ਗੀਤ ਨਿਕਲਦੇ ਨੇ, ਜਿਹੜੀ ਰਸਮਾਂ ਤੋਂ ਸੱਚੇ ਗੀਤਾਂ ਦਾ ਜਿਸ ਹਿਰਦੇ ਦੇ ਅੰਦਰ ਵਿਚਾਰ ਚੱਲਦਾ ਹੈ, ਜਿਸ ਹਿਰਦੇ ਦੇ ਅੰਦਰ ਇਸ ਅੰਮ੍ਰਿਤ ਖਜ਼ਾਨੇ ਦੀ ਵਿਚਾਰ ਚੱਲਦੀ ਹੈ, ਸੱਚੇ ਗੀਤ ਦਾ ਸੱਚੇ ਸ਼ਬਦ ਦੀ ਵਿਚਾਰ ਹੁੰਦੀ ਹੈ, ਮੰਥਨ ਹੁੰਦਾ ਹੈ ਜਿਸ ਹਿਰਦੇ ਵਿੱਚ ਪਰਮਾਤਮਾ ਦੇ ਇਲਾਹੀ ਬੋਲਾਂ ਦਾ।
ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਉਰ ਤਾਰੇ ਰਾਮ।
ਉਹ ਆਪਣੇ ਹਿਰਦੇ ਦੇ ਵਿੱਚ ਸੱਚ ਨੂੰ ਧਾਰਨ ਕਰ ਲੈਂਦੇ ਨੇ, ਪਰਮਾਤਮਾ ਨੂੰ ਸਿਫਤ ਸਲਾਹ ਨੂੰ ਧਾਰਨ ਕਰ ਲੈਂਦੇ ਹੈ ਤੇ ਉਹਨਾਂ ਦੇ ਹਿਰਦੇ ਵਿੱਚੋਂ ਹਉਮੈ ਦਾ ਰੋਗ ਮਿਟ ਜਾਂਦਾ ਹੈ। ਹਉਮੈ ਦੀਰਗ ਰੋਗ ਹੈ, ਦਾਰੂ ਵੀ ਇਸਮੈ, ਇਹਦਾ ਦਾਰੂ ਵੀ ਹੈ। ਉਹ ਜਦੋਂ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਨਾ, ਸਤਿਗੁਰੂ ਜੀ ਕਹਿੰਦੇ ਉਹਦੇ ਜਿਹੜੇ ਹਉਮੈ ਦੇ ਸਾਰੇ ਰੋਗ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਜਿਹੜੇ ਵਿਸ਼ੇ ਵਿਕਾਰ ਨੇ, ਦੇਹ ਦਵੈਸ਼ ਹੈ, ਉਹ ਦਿੰਦੇ ਸਾਰਾ ਕੁਝ ਕੱਟਿਆ ਜਾਂਦਾ, ਮੁੱਕ ਜਾਂਦਾ ਹੈ।
ਸੱਚ ਰੱਖਿਆ ਉਰ ਤਾਰੇ ਬੁੱਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਏ।
ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਉਸ ਪ੍ਰਭੂ ਪਰਮਾਤਮਾ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ, ਜਿਸ ਨੇ ਆਪਣੇ ਜਿਹਨ ਅੰਦਰ ਆਪਣੀ ਸੁਰਤ ਅੰਦਰ ਉਸ ਪਰਮਾਤਮਾ ਨੂੰ ਵਸਾ ਲਿਆ ਹੈ, ਸਾਹਿਬ ਜੀ ਕੀ ਕਹਿੰਦੇ ਹੈ, ਸੱਚ ਰੱਖਿਆ ਉਰ ਧਾਰੇ। ਜਿਨ੍ਹਾਂ ਨੇ ਸੱਚ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਹੈ, ਸਾਹਿਬ ਜੀ ਕਹਿੰਦੇ ਬਿੱਤਰ ਤਾਰੇ, ਉਹ ਔਖੇ ਤੋਂ ਔਖੇ, ਕਠਿਨ ਤੋਂ ਕਠਿਨ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਨਾ, ਇਹਦੇ ਵਿੱਚ ਛੱਲਾਂ ਆਉਂਦੀਆਂ ਨੇ, ਵਿਸ਼ੇ ਵਿਕਾਰਾਂ, ਲੋਭ ਲਾਲਚ ਦੀਆਂ ਕਈ ਤਰ੍ਹਾਂ ਦੀਆਂ ਛੱਲਾਂ ਆਉਂਦੀਆਂ ਨੇ, ਈਰਖਾ ਦੇਵ ਦਵੈਸ਼ ਦੀਆਂ, ਉਹਨਾਂ ਛੱਲਾਂ ਤੋਂ ਦੀ ਚਪੇਟ ਤੋਂ, ਲਪੇਟ ਤੋਂ ਉਹ ਮਨੁੱਖ ਬਚ ਜਾਂਦਾ। ਕੌਣ? ਜਿਹਨੇ ਸੱਚ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ, ਭਵਜਲ ਤਰਨ ਨਾ ਹੋਈ ਤੇ ਫਿਰ ਉਹਦਾ ਜੰਮਣ ਮਰਨ ਨਹੀਂ ਹੁੰਦਾ, ਉਹਦਾ ਲੋਕ ਪ੍ਰਲੋਕ ਸਵਰ ਜਾਂਦਾ ਹੈ, ਉਹਨੂੰ ਫਿਰ ਜੰਮਣਾ ਤੇ ਮਰਨਾ ਨਹੀਂ ਪੈਂਦਾ, ਨਾ ਵਾਰ ਵਾਰ ਉਹਨੂੰ ਜੀਵਨਾਂ ਵਿੱਚ ਨਹੀਂ ਆਉਣਾ ਪੈਂਦਾ। ਗੁਰੂ ਕਿਰਪਾ ਕਰ ਦਿੰਦਾ ਹੈ ਕਿ ਉਹਨੂੰ ਫਿਰ ਇਸ ਸੰਸਾਰ ਸਮੁੰਦਰ ਦੇ ਬੋਟੇ ਨਹੀਂ ਖਾਣੇ ਪੈਂਦੇ।
ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵੇਖਾ ਲਿਆ ਸੋਈ।
ਸਤਿਗੁਰੂ ਦੇ ਕਿਰਪਾ ਕੀਤੀ, ਸੱਚੇ ਗੁਰੂ ਦੀ ਰਹਿਮਤ ਹੋਈ, ਜਿਹਨੇ ਸੱਚੀ ਬਾਣੀ ਦੀ ਦਾਤ ਬਖਸ਼ਿਸ਼ ਕੀਤੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਗਾਉਣ ਦਾ ਲਾਭ ਹੋਏਗਾ, ਸੰਸਾਰ ਦੇ ਅੰਦਰ ਬੜੇ ਬੜੇ ਚੈਨਲਾਂ ਦੇ ਉੱਤੇ ਬੜਾ ਬੜਾ ਕੁਛ ਆ ਰਿਹਾ ਹੈ, ਕਈ ਲੋਕ ਤਾਂ ਸਤਿਗੁਰੂ ਜੀ ਦੀ ਸੱਚੀ ਬਾਣੀ ਨਾਲ ਜੁੜੇ ਨੇ, ਕਈ ਝੂਠੀ ਬਾਣੀ ਨਾਲ ਵੀ ਜੁੜੇ ਫਿਰਦੇ ਆ। ਯਾਦ ਰੱਖੋ, ਜਿਹੜੇ ਝੂਠੀ ਬਾਣੀ ਨਾਲ ਜੁੜੇ ਨੇ ਉਹਨਾਂ ਦਾ ਜੀਵਨ ਵਿਨਾਸ਼ਕਾਰੀ ਹੈ, ਨਿਰਾਰਥਕ ਹੈ, ਸਾਰਥਕ ਨਹੀਂ ਹੈ, ਉਹਨਾਂ ਦਾ ਆਤਮਕ ਰਸ ਗਵਾਚ ਚੁੱਕਿਆ ਹੈ। ਤੇ ਆਤਮਕ ਰਸ ਉਸ ਕੋਲ ਨੇ, ਜਿੰਨੇ ਮਰਜ਼ੀ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਉਹ ਖਚਤ ਹੋ ਚੁੱਕਾ ਹੈ, ਔਰ ਜਿਹੜਾ ਮਨੁੱਖ ਰੰਗ ਤਮਾਸ਼ਿਆਂ ਵਿੱਚ ਖਚਤ ਹੋ ਚੁੱਕਾ ਹੈ, ਉਹਦੇ ਕੋਲ ਆਤਮਕ ਰਸ ਕਿੱਥੋਂ ਲੱਭੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਪਿਆਰ ਨਾਲ ਸਾਨੂੰ ਸਮਝਾਉਣਾ ਕੀਤਾ ਕਿ ਸੱਚੇ ਗੁਰੂ ਨੇ ਕਿਰਪਾ ਕੀਤੀ ਤੇ ਇਲਾਹੀ ਬਾਣੀ, ਦਰਗਾਹੀ ਬਾਣੀ ਦੀ ਬਖਸ਼ਿਸ਼ ਕਰਕੇ, ਦਰਗਾਹੀ ਬਾਣੀ ਦੀ ਬਖਸ਼ਿਸ਼ ਨਾਲ ਉਸਨੇ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰਵਾ ਦਿੱਤੇ ਹਨ।
ਸੱਚੇ ਗੁਣ ਗਾਵਾ ਸੱਚ ਸਮਾਵਾ ਸੱਚ ਵੇਖਾ ਸਭ ਸੋਈ।
ਜੀਵ ਉਹ ਮਨੁੱਖ ਉਹ ਪ੍ਰਭੂ ਦਾ ਪਿਆਰਾ ਜਿਹੜਾ ਹੈ, ਸੱਚੇ ਦੇ ਗੁਣਾਂ ਨੂੰ ਗਾ ਗਾ ਕੇ, ਉਸ ਸੱਚ ਦੇ ਦਰਸ਼ਨ ਕਰਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਉਹ ਜਿਹੜਾ ਪ੍ਰਭੂ ਪਰਮਾਤਮਾ ਹੈ ਉਸ ਵਿੱਚ ਉਹ ਲੀਨ ਹੋ ਜਾਂਦਾ, ਸਮਾ ਜਾਂਦਾ ਹੈ, ਜਿਵੇਂ ਪਾਣੀ ਦਾ ਬੁਲਬੁਲਾ ਪਾਣੀ ਵਿੱਚ ਸਮਾ ਜਾਂਦਾ ਹੈ। ਇਹ ਜੀਵ ਅਸਲ ਵਿੱਚ, ਅਸੀਂ ਜਿਹੜੇ ਜੀਵ ਹੈ ਨਾ, ਜਿਤਨਾ ਵੀ ਸਾਰੀ ਪ੍ਰਕਿਰਤੀ ਹੈ, ਜੇ ਸਮਝ ਵਿੱਚ ਆਵੇ ਕਿ ਇਹ ਪ੍ਰਕਿਰਤੀ ਉਸ ਪਰਮਾਤਮਾ ਦਾ ਦੂਸਰਾ ਰੂਪ ਵੀ ਹੈ। ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ, ਪਰਮਾਤਮਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਬਚਨ ਹੈ ਕਿ ਪਰਮਾਤਮਾ ਹੈ, ਹਾਂ ਹੈ, ਤੇ ਹੈ ਕਿੱਥੇ? ਫਿਰ ਸਰਬ ਆਤਮ ਹੈ, ਸਾਰੀਆਂ ਆਤਮਾਵਾਂ ਵਿੱਚ ਉਹਦਾ ਵਾਸਾ ਹੈ। ਸਤਿਗੁਰੂ ਜੀ ਕਹਿੰਦੇ ਹੈ, ਘੱਟ ਘੱਟ ਮੈਂ ਹਰ ਜੀ ਦੱਸੈ ਸੰਤਨ ਕਹੇ ਉਹ ਪੁਕਾਰ। ਉਹ ਹਰ ਹਿਰਦਿਆਂ ਦੇ ਅੰਦਰ ਵਸਣ ਵਾਲਾ ਜਿਹੜਾ ਪ੍ਰਭੂ ਪਰਮਾਤਮਾ ਹੈ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜਾ ਪਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ ਹੈ, ਉਹ ਸਾਡੇ ਵਿੱਚ ਵੀ ਹੈ। ਤੇ ਫਿਰ ਕੀ ਹੈ ਸਾਡੀ ਆਤਮਾ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਮਨੁੱਖ ਦੇ ਜੀਵਨ ਦਾ ਸਫ਼ਰ ਉਤਨੀ ਦੇਰ ਤੱਕ ਚੱਲਦਾ ਹੈ, ਕਿਤਨੀ ਦੇਰ ਤੱਕ, ਜਿਤਨੀ ਦੇਰ ਤੱਕ ਉਹ ਪਰਮਾਤਮਾ ਵਿੱਚ ਲੀਨ ਨਹੀਂ ਹੋ ਜਾਂਦਾ। ਗੱਲ ਯਾਦ ਰੱਖਿਓ, ਇਹ ਹਿਰਦੇ ਵਿੱਚ ਵਸਾ ਕੇ ਰੱਖਿਆ ਜੇ ਕਿ ਜਦੋਂ ਤੱਕ ਉਹ ਪਰਮਾਤਮਾ ਵਿੱਚ ਲੀਨ ਨਹੀਂ ਹੋ ਜਾਂਦਾ, ਪਾਣੀ ਦੀ ਬੂੰਦ ਦਾ ਸਫ਼ਰ ਉਤਨੀ ਦੇਰ ਤੱਕ ਚੱਲਦਾ ਜਦ ਤੱਕ ਉਹ ਆਪਣੇ ਮੂਲ ਨਾਲ, ਅਸਲੇ ਨਾਲ ਭਾਵ ਸਮੁੰਦਰ ਵਿੱਚ ਜਾ ਕੇ ਸਮਾ ਨਹੀਂ ਜਾਂਦੀ, ਉਹਦਾ ਸਫ਼ਰ ਚੱਲਦਾ ਹੈ। ਸਾਡਾ ਆਤਮਾ ਦਾ ਵੀ ਸਫ਼ਰ ਚੱਲਦਾ ਹੈ ਤੇ ਪਰਮਾਤਮਾ ਵਿੱਚ ਲੀਨ ਹੋਣ ਲਈ ਇੱਕ ਬਹੁਤ ਜ਼ਰੂਰੀ, ਸਤਿਗੁਰੂ ਜੀ ਨੇ ਵੈਸੇ ਗੁਰਬਾਣੀ ਵਿੱਚ ਬਚਨ ਕੀਤਾ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰਿਆ, ਉਹੀ ਜਿਉਂਦਿਆਂ ਮੁਕਤ ਹੁੰਦੇ ਨੇ ਜਿਹੜੇ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਸੱਚੇ ਗੁਰੂ ਦੇ ਨਾਲ ਜੁੜ ਕੇ ਅੰਦਰ, ਜਿਹੜੇ ਉਹਦੇ ਅੰਦਰ ਸਾਰੀ ਤ੍ਰਿਸ਼ਨਾ ਦੀ ਅੱਗ ਬਲਦੀ ਉਹ ਮੁੱਕ ਜਾਵੇ। ਜਦੋਂ ਤੱਕ ਅੰਦਰ ਤ੍ਰਿਸ਼ਨਾਵਾਂ ਚੱਲਦੀਆਂ ਨੇ, ਲੋਭ ਲਾਲਚ ਚੱਲਦਾ ਹੈ, ਉਨੀ ਦੇਰ ਤੱਕ ਜੰਮਣ ਮਰਨ ਦਾ ਗੇੜ ਵੀ ਚੱਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸਾਹਿਬ ਪਿਤਾ ਜੀ ਕਿਰਪਾ ਕਰਕੇ ਸਾਨੂੰ ਜਿਹੜਾ ਜੀਵ ਉਸ ਪਰਮਾਤਮਾ ਦੇ ਹੁਕਮ ਵਿੱਚ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੰਦਾ। ਸਤਿਗੁਰੂ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਡੇ ਤੇ ਬੜੀ ਵੱਡੀ ਕਿਰਪਾ ਕੀਤੀ ਹੈ। ਕਿਵੇਂ ਸਚਿਆਰਾ ਹੋਈਏ, ਕਿਵੇਂ ਸਚਿਆਰ ਬਣਿਆ ਜਾ ਸਕਦਾ ਹੈ? ਪਿਤਾ ਜੀ ਕਿਰਪਾ ਕਰਕੇ ਬਖਸ਼ਿਸ਼ ਕਰੋ। ਤੇ ਕਹਿੰਦੇ ਨੇ ਸਤਿਗੁਰੂ ਜੀ, ਹੁਕਮ ਰਜ਼ਾਈ ਚੱਲਣਾ, ਉਹਦੇ ਹੁਕਮ ਵਿੱਚ ਜ਼ਿੰਦਗੀ ਨੂੰ ਬਤੀਤ ਕਰਨਾ ਹੈ। ਪਰਮਾਤਮਾ ਦੇ ਹੁਕਮ ਵਿੱਚ ਜ਼ਿੰਦਗੀ ਬਤੀਤ ਕਰੋਗੇ ਤੇ ਮੁਸ਼ਕਲਾਂ ਦਾ ਸਾਹਮਣਾ ਸੌਖੇ ਤਰੀਕੇ ਨਾਲ ਹੋ ਜਾਏਗਾ। ਮੁਸ਼ਕਲਾਂ ਜੇ ਆ ਵੀ ਜਾਣਗੀਆਂ ਤੇ ਉਹਨਾਂ ਦਾ ਸਾਹਮਣਾ, ਪਹਿਲੀ ਗੱਲ ਬਹੁਤ ਮੁਸ਼ਕਲਾਂ ਟਲ ਜਾਂਦੀਆਂ ਨੇ, ਲੇਕਿਨ ਜੇ ਆ ਵੀ ਜਾਣ ਤੇ ਉਹਨਾਂ ਵਿੱਚੋਂ ਆਸਾਨੀ ਨਾਲ ਸਫਲ ਹੋ ਜਾ ਕੇ ਨਿਕਲ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਵੀ ਕਹਿੰਦੇ ਫਿਰ ਜਦੋਂ ਆਤਮਾ ਉਹਦੇ ਵਿੱਚ ਲੀਨ ਹੋ ਜਾਂਦੀ ਹੈ, ਪਰਮਾਤਮਾ ਦਾ ਰੂਪ ਧਾਰਨ ਕਰ ਜਾਂਦੀ ਹੈ। ਨਾਨਕ ਸਾਚਾ ਸਾਹਿਬ ਸਾਚੀ ਮਾਈ ਸੱਚ ਨਿਸਤਾਰਾ ਹੋਈ। ਸੱਚੇ ਗੁਰੂ ਦੀ ਕਿਰਪਾ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਸਾਚਾ ਸਾਹਿਬ ਉਹ ਪਰਮਾਤਮਾ ਸਦੀਵੀ ਥੇ ਰਹਿਣ ਵਾਲਾ ਜਿਹੜਾ ਹੈ, ਉਹਦੀ ਵਡਿਆਈ ਵੀ ਸੱਚੀ ਹੈ। ਸਤਿਗੁਰੂ ਜੀ ਕਹਿੰਦੇ ਉਹਦੀ ਕਿਰਪਾ ਨਾਲ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਜੀਵ ਦਾ ਹੋ ਜਾਂਦਾ ਹੈ। ਸਾਚਾ ਸਤਿਗੁਰ ਸਾਚ ਬੁਝਾਇਆ ਪਤ ਰਾਖਾ ਸਚ ਸੋਈ ਰਾਮ। ਤੇ ਲਾਜ ਇੱਜ਼ਤ ਆਪਣੇ ਭਗਤਾਂ ਦੀ ਰੱਖ ਲੈਂਦਾ ਕਦੋਂ? ਸੱਚੇ ਸਤਿਗੁਰ ਜਦੋਂ ਸੱਚੇ ਗੁਰੂ ਦੁਆਰਾ ਸੋਝੀ ਪੈਂਦੀ ਹੈ, ਸਮਝ ਆਉਂਦੀ ਹੈ, ਤੇ ਸੱਚੇ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਸੋਝੀ ਦੇ ਨਾਲ ਜਦੋਂ ਜੀਵਨ ਬਤੀਤ ਕਰਦੇ ਹਨ, ਫਿਰ ਇੱਜ਼ਤ ਪਤ ਮਾਣ ਵਡਿਆਈ ਸ਼ੋਭਾ ਗੁਰੂ ਦੀ ਕਿਰਪਾ ਨਾਲ ਆਪ ਬਖਸ਼ਿਸ਼ ਹੁੰਦੀ ਹੈ। ਸੰਸਾਰ ਦੇ ਅੰਦਰ ਜੀਵਨ ਵਿੱਚ ਜੀਵ ਕੀ ਚਾਹੁੰਦਾ ਹੈ? ਕਿ ਮੇਰੀ ਚੰਗੀ ਸ਼ੋਭਾ ਬਣ ਜਾਏ। ਜਿਹੜੀ ਸ਼ੋਭਾ ਬਣਾਉਣ ਵਾਸਤੇ ਦੌੜਿਆ ਫਿਰਦਾ ਹੈ, ਕਈ ਵਾਰਾਂ ਹੱਥ ਵਿੱਚ ਮਲੇਸ਼ੀਆਂ ਹੀ ਲੱਗਦੀਆਂ। ਸਤਿਗੁਰੂ ਜੀ ਜੇ ਕਿਰਪਾ ਕਰਨ, ਤਰੁੱਠ ਪੈਣ, ਰਹਿਮਤ ਕਰ ਦੇਣ ਤੇ ਉਹਦੀ ਬਖਸ਼ਿਸ਼ ਦੇ ਨਾਲ ਕੋਈ ਯਤਨ ਕਰ ਰਿਹਾ ਹੋਵੇ, ਯਤਨ ਵੀ ਉਹਦਾ ਅਧੂਰਾ ਪੈ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਸੱਚੇ ਸਤਿਗੁਰ ਸਾਚ ਬੁਝਾਇਆ, ਸੱਚੇ ਗੁਰੂ ਜੀ ਨੇ ਕਿਰਪਾ ਕੀਤੀ, ਸੋਝੀ ਬਖਸ਼ਿਸ਼ ਕੀਤੀ ਤੇ ਲਾਜਪਤ ਬਖਸ਼ਿਸ਼ ਕੀਤੀ ਹੈ। ਸੱਚਾ ਭੋਜਨ ਭਾਉ ਸੱਚਾ ਹੈ, ਸੱਚਾ ਨਾਮ ਸੁਖ ਹੋਈ ਰਾਮ। ਭਾਉ ਦਾ ਅਰਥ ਹੁੰਦਾ ਹੈ ਪਿਆਰ ਤੇ ਭਉ ਦਾ ਅਰਥ ਹੁੰਦਾ ਹੈ ਡਰ। ਇੱਥੇ ਸ਼ਬਦ ਵਰਤਿਆ ਹੈ ਭਾਉ, ਤੇ ਭਾਉ ਤੋਂ ਭਾਵ ਪਿਆਰ। ਇਕੱਲੇ ਮੈਂ ਕਈ ਵਾਰ ਕਹਿ ਚੁੱਕਿਆ, ਜਿੱਥੇ ਪਿਆਰ ਹੋਵੇ ਉੱਥੇ ਵਪਾਰ ਨਹੀਂ ਹੁੰਦਾ, ਜਿੱਥੇ ਪਿਆਰ ਹੋਵੇ ਉੱਥੇ ਵਪਾਰ ਨਹੀਂ ਹੁੰਦਾ, ਜਿੱਥੇ ਵਪਾਰ ਹੋਵੇ ਉੱਥੇ ਪਿਆਰ ਨਹੀਂ ਹੁੰਦਾ। ਪਿਆਰ ਉਦੋਂ ਖੁਸ਼ ਹੁੰਦਾ ਜਦੋਂ ਕੁਛ ਦੇ ਦਿੰਦਾ ਹੈ, ਪਿਆਰ ਉਦੋਂ ਖੁਸ਼ ਹੁੰਦਾ ਜਦੋਂ ਕੁਛ ਦੇ ਦਿੰਦਾ ਹੈ, ਵਪਾਰ ਉਦੋਂ ਖੁਸ਼ ਹੁੰਦਾ ਜਦੋਂ ਕੁਝ ਲੈ ਲੈਂਦਾ ਹੈ। ਪਿਆਰ ਦਾ ਸੁਭਾਅ ਦੇਣਾ ਹੈ, ਵਪਾਰ ਦਾ ਸੁਭਾਅ ਲੈਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਨੂੰ ਇਹ ਬਖਸ਼ਿਸ਼ ਕੀਤੀ। ਕਹਿਣ ਲੱਗੇ ਜਿਨ੍ਹਾਂ ਨੇ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਦੇ ਅੰਦਰ ਪਿਆਰ ਬਣ ਗਿਆ ਸੱਚੇ ਦੇ ਨਾਲ, ਪ੍ਰਮਾਤਮਾ ਦੇ ਨਾਲ, ਅਕਾਲ ਪੁਰਖ ਦੇ ਨਾਲ, ਜਿਨ੍ਹਾਂ ਦੇ ਅੰਦਰ ਸੱਚਾ ਪਿਆਰ ਬਣ ਗਿਆ, ਤੇ ਸਾਹਿਬ ਪਿਤਾ ਜੀ ਕੀ ਕਹਿੰਦੇ ਆ, ਸੱਚ ਭੋਜਨ ਉਹਨਾਂ ਨੇ ਸੱਚੇ ਭੋਜਨ ਦਾ ਆਤਮਕ, ਉਹਨਾਂ ਦੀ ਜਿਹੜੀ ਆਤਮਾ ਦੀ ਖੁਰਾਕ ਸੀ ਉਹ ਪ੍ਰਮਾਤਮਾ ਦਾ ਨਾਮ ਬਣ ਗਈ। ਜਿਨ੍ਹਾਂ ਨੇ ਆਪਣੀ ਆਤਮਾ ਦਾ ਖੁਰਾਕ ਪ੍ਰਮਾਤਮਾ ਦਾ ਨਾਮ ਬਣਾ ਲਿਆ ਤੇ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਦੇ ਨਾਲ ਪਿਆਰ ਬਣ ਗਿਆ, ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਨਾਲ ਪਿਆਰ ਬਣ ਗਿਆ ਉਹਨਾਂ ਦੇ ਜੀਵਨ ਵਿੱਚ ਆਤਮਕ ਸੁੱਖ आत्मक सुख पैदा होया उन्होंने फिर दुख ने दुखी नहीं किया, वह आत्मक आनंद हमेशा दुख में भी सुख लभ लिया है।
साचा नाम सुख हो मरा ना कोई गर्भ ना यूनी वासा।
जो गुरु की कृपा हुई सतगुरु जी ने कृपा की सतगुरु जी ने नाम धन की दात बख्शिश की नाम धन की दात बख्शिश करने सुख हो गया आत्मक आनंद मिल गया। तो जब आत्मक आनंद मिल गया तो फिर उसका जन्मन मरण खत्म हो गया तो फिर उन्हें जूना विच पैण की जरूरत नहीं पई।
जोत मिलाई सच सुनाई सच नाई परवासा।
जो गुरु ने कृपा की ना तो शब्द का गुरु के शब्द का सुरत का मिलाप हो गया शब्द का तो सुरत का जब मिलाप बन गया ज्योति ज्योत मिलाई सच समाई तो फिर सच दे विच समा गया। कदों कदों समाया सच लाई प्रगासा जो हिरदे के अंदर रोशनी हुई चानण होया प्रकाश होया गुरसाखी का उजियारा। जो गुरु ने कृपा की गुरु ने अंदर दीवा जगाया तो गुरु ने रोशनी की ज्ञान का दीवा जो गुरु ने अंदर बालिया गुरु की कृपा हो गई क्योंकि जो ये कदों बालिया जो सुरत गुरु के शब्द न जुड़ी गुरु के शब्द न सुरत जुड़न के नाल यह दीवा अंदर चानण का जो है वह जग गया अंदर प्रकाश हो
गया। सचे हुए सच
सो जिन्हों ने सच जाता उस प्रभु परमात्मा ने जान लिया समझ लिया से सचे हुए तो उही उस प्रभु परमात्मा विच लीन हो जाते ने प्रवान चल जाते ने तो वह अन दिन दिने रात उस प्रभु परमात्मा की याद विच जुड़ते हैं।
नानक सच नाम जिन हिरदा वसिया ना भी फिर दुख पाएना।
धन गुरु अमरदास महाराज कहते जेड़े उदे नाल जिन्हां दी सुरत शब्द नाल जुड़ गई गुरु की कृपा हो गई तो जिन्हां दे उत्ते कृपा हो गई वह सच्चे पातशाह ने बख्शिश कर दिते। नानक सच नाम जिन हिरदे वसिया जिन्हां दे हिरदे विच सच्चा नाम वस गया तो साहिब पिता कहते फिर की होया वह कभी विछड़ते नहीं गए। जो गुरु नाल जुड़ जाते फिर उन्हां दा विछोड़ा नहीं हुंदा क्योंकि विछड़ के जी नहीं सकते आखा जीवा विसरे मर जाओ विछोड़े विच उन्हां दी फिर मौत है वह विछोड़ा नहीं उन्हां दा हुंदा क्योंकि गुरु की कृपा हो जाऊगी गुरु की कृपा नाल बख्शिश नाल फिर वह की है दुख पाए। नानक सच नाम जिन हिरदे वसिया ना विछड़ दुख पाएन फिर उन्होंने विछोड़े का दुख प्रभु के विछोड़े का दुख सहन नहीं करना पैंदा।
सच्ची बाणी सच्चे गुण गावहि तित घर सुहिला होई राम।
सच्ची बाणी सच्चे गुण गावे जेड़े जीव वह प्रभु परमात्मा की इलाही बाणी दरगाही बाणी अमृत खजाना सतगुरु सच्चे पातशाह गुण गाते ने तित घर सुहला होई राम ते उन्हां दे हिरदे घर दे अंदर आत्मक आनंद आत्मक सुख आत्मक टिकाओ आत्मक खड़ाओ आत्मक हुलास पैदा हुंदा है।
निर्मल गुण साचे तन मन साचा विच साचा पुरख प्रभु सोई राम।
जिहड़ा वह प्रभु परमात्मा है जिहड़ा गुणा का खजाना है सारे गुण जिहदे कोल ने वह उसके सारे गुण पवित्र हैं वह जिहड़ा पवित्र गुणा का खजाना प्रभु परमात्मा अकाल पुरख वाहेगुरु आप है। साहिब पिता जी की कहते हैं कि हे भाई तन मन साचा जिन्होंने हिरदे विच वह गुणा के खजाने में वसा लिया उन्हों का तन भी शरीर भी मन भी उन्हों का हिरदा भी जोड़ा है वह पवित्र हो जाता है। विच साचा पुरख जिहड़ा वह अकाल पुरख आप है वो अंदर प्रतख तौर पर प्रगट हो जाता है हिरदे के अंदर प्रभु परमात्मा प्रतख तौर पर प्रगट हो जाता कि जिसने हिरदे के अंदर वो पवित्र गुणा में गायन किया है जिन्हें जिन्हें हिरदे के अंदर शरीर के मन के अंदर दोहां के अंदर याद रखो इतने दोनों की गल की है। कई बार असं कहने मन ठीक होना चाहिए है तो तान की कही गल है असं तो मन ठीक की कली गल करते इतने गल दोनों की की गुरु दोनों ने ठीक करता तन भी ठीक करता है मन भी ठीक करता है। सतगुरु सच्चे पातशाह जी की बख्शिश नाल जुड़न की जरूरत है।
साबे सच वरता सचो बोला जो मत करे सो होई
ساری جگہ تے وہ جیو یہ ویکھدے تے ساری جگہ تے سچ جڑا ہے پربھو پرماتما دی اپنی کلا اپنی قدرت وہی اپنی بخشش جڑی وہ ورت رہی ہے جو بول نے اس پربھو پرماتما دے بول نے ایک گل یاد آ گئی ایک وار پروگرام بنایا کر کر جا کے بینتی کر لی کہ امر شکو اسی ایک نگر وچ گئے تے نگر وچ جا کے شری گرو رام داس پنڈ کے نزدیک نگر اتنے جا کے بےنتی کرنی سی ایک بزرگ نے نال لے کے پہلے گھر آواز ماری گرمکھو امر شک لو وہ سبھا مطابق کہتا بابا جی اجے نہیں پھیر سکیں گے کہنے لگا جی ایک وہ بزرگ بول پہ جنہ کے بول مجھے مرن تک یاد رہن گے کہنے لگے آپ ہی آ گئے اسی تھوڑی آئے پرماتما تو انہوں کے گھر میں آئے آپ ہی آ گئے آپ ہی کہنا امر شک لو اسی نہیں کہہ رہے تو کہہ رہے ہیں آپ ہی کہنا میں نہیں سکنا تیریا تو یہ جانے اس طریقے نال وہ ہر جگہ تے اس پرماتما دے درشن کرتے ہیں کی کہہ رہے ہیں ستگرو جی سچ سب سچ ورت ہے سچو بولنا ہے ساری جگہ تے وہ پربھو پرماتما آپ ورت رہا ہے آپ ہی وہ بول بول رہا ہے سچ کرے سو ہوئی جو کچھ وہ کرتا ہے وہی ہوتا ہے بھاو سارا کچھ وہ حکم وچ چل رہا ہے
جہ دیکھا تہ سچ پسریا پاور نہ دوجا کوئی
جڑے جڑے پاسے نظر ماردا ہاں دیکھدا ہاں سارے پاسے تیرا پسارا پسریا ہے کوئی دوجا ہور ہے ہی نہیں کوئی دوسرا دیکھدا ہی نہیں ہے یہی گل سی نا بھائی کنہیا جی نے جل چکا شروع کر دیا سی انہوں نے کسی پاس کوئی دوسرا دیکھے نہیں کہنے لگے جہے پاسے ویکدا سارے پاسے سچے پاتشاہ کلگیاں والا والا تیرا روپ دکھدا ہے
سچے روپ جا سج سماوا مر جنم بوجا ہوئی
جو کچھ پیدا ہون والا ہے وہ سارا کچھ اس اکال پرکھ واہگرو تو ہوں جہاں وہ پربھو پرماتما جڑ جاتا ہے وہ پھر لین ہو جاتا ہے وہ جمن مرن ختم ہو جاتا ہے وہ حکم میں زندگی بتیت کرنے والوں کا جمن مرن ختم ہو جاتا ہے آتمک آنند بن جاتا ہے لیکن جہے وہ حکم میں نہیں چلتے جہے حکم ادولی کرتے ہیں جی لوگ اس پرماتما دے حکم تو باہری ہو کے اپنی من مرضی کرتے ہیں جہے گرو کی مت تو باہر چلتے ہیں ستگرو سچے پاتشاہ کہتے انہوں نے پھر جمن مرن کا گیڑا پیار ہوتا ہے انہوں نے یہ دکھ بھوگنا پہنتا ہے انہوں نے انہوں مشکلوں میں بھی پھر گزرنا ہی پہنتا ہے
نانک سب کچھ آپ کرتا آپ کراوا سوئی
یہ چنگے ماڑے سارے کرن کراؤن والا وہ آپ کرپا کرتا ہے آپ ہی کرتا ہے تو آپ ہی کراؤن ہے کیونکہ نیگیٹو پوزیٹو دونوں چلاؤن والا یہ دونوں شکتیاں بھی انہیں پیدا کیتیاں نے یہ پیدا کرن والا بھی وہ آپ ہے
جی بھگت سو ہوئی درباری سچو سچ وکھانے راما
جڑے وہ در دے رب دے پیارے بھگت جن ست پرش نے سچے بھگت ایک گل یاد رکھیے پبا گگا تتا ایک شبد آئے گا پبا گگا تتے اونکڑ ایک شبد آئے گا پبا گگا تتے سیاری جب پبا گگا تتا ہو یہ مطلب بہ وچن ہے بہتے بھگتوں کی گل ہوگی پبا گگا تتے اونکڑ آئے یہ مطلب ایک وچن نام ہے کہ پال کے وہ ایک بھگت کی گل ہوگی تتے سیاری ہے استری واچک پال کے اتنے بھگتی کا ارتھ ہوگا اتنے پبا گگا تتا ہے بھاو ستگرو سچے پاتشاہ جی کی بچن کرتے ہیں کہتے سچے بھگت سو دربارے سچو سچ وکھانے تیرے در دے اتنے جہے تین دھیان والے جپن والے نے بار بار تین جڑے اچارن والے نے تیرا سمرن کرن والے نے جنہوں نے ہردے اندر جنہوں نے سمرتی کے اندر تو وس گیا ہے وہ تیرے در تے شوبھا پاؤندے مان وڈیائی انہوں نے ملدی ہے
ساڈے انتری سچی بانی سچو آپ پچھانے راما
ہردے دے اندر وہ واہگرو آپ کرپا کرتا ہے گھٹ انتری سچی بانی سچو آپ پچھانے وہ اپنے آپے بھی پرچول کرتے ہیں تو وہ ہردے دے اندر پرماتما دے اپنے ہردے وچ بھی پرماتما دے درشن کرتے ہیں سو ستگرو جی کرپا کرتے ہیں
آپ پچھان ہے تا سچ جان ہے سچ سوجی ہوئی
وہ آپ पछाणदे आ, अपने परचोल करदे आ ते प्रभु परमात्मा नूं जाणदे आ। इह सोझी गुरु कृपा करदा, प्रभु परमात्मा दी सोझी हुंदी है।
सच्चा शब्द सच्ची है सोभा, साची ही सुख होए।
उस वाहिगुरू दा गुरु दा शब्द जिहड़ा है, उस बीवी थे रहन वाला जिहड़ा प्रभु परमात्मा दा शब्द है, जदों ओह हिरदे दे अंदर वसदा है ते आत्मक आनंद बनदा है। सच्ची है सोभा, सो उस अकाल पुरख वाहिगुरू की कृपा नाल माण वडियाई सच्ची बनती है।
साच रते भगत एक रंगी, दूजा रंग ना कोई।
उस अकाल पुरख वाहिगुरू के प्रेम के रंग विच जिन्हां दे जिन प्रेम कियो तिन ही प्रभ पायो, वह प्रेम के रंग विच रंगे जांदे ने। ते उन्हां नूं कोई दूसरा मोह माया का, लोभ लालच का, विषय विकारां का, देह द्वेष का रंग उन्हां ते नहीं चढ़दा। वह इन्हां मारां तों बच के वह प्रेम के रंग विच रंगे जांदे, ते दूजा होर कोई रंग देह द्वेष का नहीं नेड़े आउंदा।
नानक जिस को मस्तक लिखिया तिस सच प्राप्त होई।
जिन्हां नूं प्रभु परमात्मा वालों धरों लिखा होया लेख प्रभु परमात्मा का यह प्राप्त उन्होंने हुंदा है। सो सतगुरु धन गुरु अमरदास महाराज जी ने यह सानू अमृत बख्शन बख्शिश किया है। शब्द कुछ लमेरा से थोड़ा वक्त वधीक, समुचिया सिख संगतां का हार्दिक तौर पर धन्यवाद। सो मैं अपने बहुत ही सत्कारयोग सिंह साहब ज्ञानी जगतार सिंह जी, हैड ग्रंथी सचखंड श्री हरिमंदर साहब, गुरु नानक साहब महाराज, गुरु रामदास महाराज जी की बख्शी हुई रूह का हार्दिक तौर पर धनवाद करदा हूं। जिथे समुचे गुरद्वारा मंजी साहब के प्रबंध का भाई गुरसेव सिंह जी, भाई रणजीत सिंह जी का सारिया संगतों का हार्दिक तौर पर धनवाद, श्रोमणी गुरद्वारा प्रबंधक कमेटी का धनवाद। मेरिया भुला मेरी झोली च गुरु के बचन अपने हिरदे वसाने, एक अरदास मेरे वास्ते भी करते हैं। सतगुरु जी बेशक गरीबी का राज बख्शी, पर सीस से सिखी का ताज बख्शी, यह अरदास मेरे वास्ते भी करते हैं। आओ आखिरी पंक्तियां पढ़ के गुरफतेह की सांझ करिए जी।
साच रते भगत एक रंगे, दूजा रंग ना कोई। नानक जिस को मस्तक